ਕਹਿੰਦੇ ਰਹੇ ਨੇ ਬਹੁਤ ਦੇਰ ਤੇ ਪਰ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਸੀ ਜਵਾਹਰ ਲਾਲ ਉਹਨਾਂ ਨੂੰ ਜਿਹਨਾਂ ਨੂੰ ਸਮਝ ਸੀ ਉਹ ਚੁੱਪ ਸੀ ਵੀ ਇਹਨਾਂ ਨੂੰ ਬਦਨਾਮ ਹੋ ਰਹਿਣ ਦਿਓ ਸੰਗਤ ਵਿੱਚ ਬੰਦੇ ਮਰਵਾਉਣਗੇ ਹੋਰ ਕੀ ਕਰਨਗੇ ਬੰਦੇ ਤਾਂ ਮਰਦੇ ਹੀ ਹੁੰਦੇ ਨੇ ਜੇ ਰਾਜ ਨੂੰ ਪਊਗਾ ਕੋਈ ਹੋਰ ਜੇ ਲਾਉਣਗੇ ਬੰਦੇ ਮਰਵਾਉਣਗੇ ਫਿਰ ਕੀ ਕਰਨਗੇ ਲੋਕਾਂ ਦਾ ਤੇ ਲੋਕਾਂ ਦਾ ਕੀ ਸਲੂਕ ਕਰਨਗੇ ਉਹ ਲੋਕ ਵੀ ਦੇਖ ਲੈਣਗੇ ਇਹਨਾਂ ਨੂੰ ਜਿਹੜੇ ਬਹੁਤੇ ਹਮਦਰਦ ਬਣਦੇ ਨੇ ਧਰਮ ਯੁੱਧ ਛੇੜ ਕੇ ਬਾਅਦ ਕੀ ਕੀਤਾ ਬੰਦੇ ਮਰਵਾ ਕੇ ਮੁੰਡੇ ਮਰਵਾ ਕੇ ਕੁਰਸੀ ਰੱਖ ਲਈ ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਵੀ ਦੇਖ ਲਿਆ ਸਵਾਲ ਇਸ ਕਰਕੇ ਇਹਨਾਂ ਦਾ ਜਿੰਨਾ ਚਿਰ ਪਬਲਿਕ ਨੂੰ ਨਾ ਪਤਾ ਲੱਗ ਜਾਵੇ ਨਾ ਵੀ ਇਹ ਕਿਹੋ ਜਿਹੇ ਨੇ ਝੂੜ ਜਿੰਨਾ ਚਿਰ ਆਪਣੇ ਆਪ ਨੰਗਾ ਨਾ ਹੋ ਜਾਵੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਸਮੇਂ ਨਾਲੇ ਹੋਣਾ ਸੀ ਸਿਆਣੇ ਬੰਦੇ ਚੁੱਪ ਕਰ ਜਾਂਦੇ ਨੇ ਸਿਆਣੇ ਤਾਂ ਉਹੀ ਜਿਹੜਾ ਚੁੱਪ ਕਰ ਜਾਵੇ ਹੁਕਮ ਨੂੰ ਦੇਖਿਆ ਵੀ ਇਹ ਪਾਣਾ ਸਮਾਂ ਆਊਗਾ ਸਮੇਂ ਨਾਲ ਆਵੇ ਜਿਹੜਾ ਖੋਖਣੀਆਂ ਹੋ ਜਾਣੀਆਂ ਹੁਣ ਦਰਖਤ ਸੁੱਕ ਗਿਆ ਸਿਉਂਕ ਪਈ ਹੋਈ ਹੈ ਕੋਈ ਟਾਣੇ ਬਿਮਾਰ ਨੇ ਕੁਛ ਨਹੀਂ ਇਹਦਾ ਇਲਾਜ ਦਰਖਤ ਦਾ ਸੁੱਕੂਗਾ ਇਹ ਰਾਜ ਦੇ ਕੰਸੈਪਟ ਦਾ ਕੋਈ ਹੱਕ ਇਹਨਾਂ ਕੋਈ ਬਚਾਏ ਨਹੀਂ ਹੈ ਸਿੱਖੀ ਨੂੰ ਛੱਡ ਕੇ ਰਾਜ ਲੈ ਲਓ ਸਿੱਖੀ ਔਰ ਰਾਜ ਦੋ ਚੀਜ਼ਾਂ ਦਾ ਕੋਈ ਮੇਲ ਨਹੀਂ ਸਿੱਖੀ ਨੂੰ ਛੱਡ ਕੇ ਲੈ ਲਓ ਜਿਹਨਾਂ ਲੈਣਾ ਰਾਜ ਧਰਮ ਛੋੜ ਧਨ ਕੋਈ ਖਾਏ ਇਹ ਖੋਰ ਹੈ ਗੁਰਬਾਣੀ ਦੀ ਪੰਕਤੀ ਨਹੀਂ ਜਿਹਨੇ ਧਨ ਖਾਣਾ ਧਰਮ ਛੱਡ ਦੇਵੇ ਜਿਹਨੇ ਮਾਇਆ ਖਾਣੀ ਹੈ ਗੋਲਕ ਖਾਣੀ ਹੈ ਧਰਮ ਛੱਡ ਕੇ ਖਾਊਗਾ ਧਰਮ ਛੋੜ ਧਨ ਕੋਈ ਖਾਏ ਕੋਈ ਖਾ ਲਵੇ ਧਨ ਉਹ ਅਸੀਂ ਇਹੀ ਕਹਿੰਦੇ ਵੀ ਗੋਲਕ ਖਾ ਲੈਣ ਧਰਮ ਨੂੰ ਛੱਡ ਕੇ ਹੀ ਖਾਣਗੇ ਨਾ ਧਰਮ ਛੱਡਿਆ ਲੋਕਾਂ ਨੂੰ ਸਭ ਨੂੰ ਸਮਝ ਆਜੂਗੀ ਹੌਲੀ ਹੌਲੀ ਆਜੂਗੀ ਛੇਤੀ ਨਾ ਕਰੋ ਚੁੱਪ ਕਰ ਰਹੋ ਤੁਸੀਂ ਕਹੋ ਵੀ ਨਾ ਕੁਛ ਨਾ ਕਹਿਣ ਦੀ ਲੋੜ ਨਹੀਂ ਹੈ ਕਿਤੇ ਹੱਟ ਨਾ ਜਾਣ ਖਾਣ ਤੇ ਫਿਰ ਬਹੁਤ ਦੇਰ ਨੂੰ ਮਰਨਗੇ ਜਿਹੜਾ ਦੋਈ ਹੱਥੀ ਜ਼ਹਿਰ ਖਾਂਦਾ ਹੋਵੇ ਉਹਨੂੰ ਖਾ ਲੈਣ ਦੇਵੇ ਛੇਤੀ ਮਰੂਗਾ ਛੇਤੀ ਮਰਨ ਦਾ ਤਰੀਕਾ ਇਹੀ ਹੈ ਵੀ ਛੇਤੀ ਜ਼ਿਆਦਾ ਖਾ ਲੈ ਇਹਨਾਂ ਨੇ ਕਿਹਾ ਵੀ ਲੋਕ ਪਾਗਲ ਨੇ ਦੋਈ ਹੱਥੀ ਖਾਣ ਲੱਗ ਗਏ ਇਹਨਾਂ ਨੂੰ ਕਿਹੜਾ ਪਤਾ ਵੀ ਲੋਕਾਂ ਨੂੰ ਅਕਲ ਹੈ ਤਾਂ ਰਮਦਾ ਤੇ ਵੀ ਅਸੀਂ ਉਹ ਅਕਲ ਮੰਨਦਾ ਲੋਕ ਤਾਂ ਪਾਗਲ ਨੇ ਆਹ ਪਾਗਲੇ ਰਹਿਣਗੇ ਬਥੇਰੇ ਬੈਠੇ ਨੇ ਅਕਲ ਵਾਲੇ ਜਵਾਬ ਹੀ ਨਹੀਂ ਆਉਣਾ ਕੋਈ ਪੰਡਿਤ ਕੋ ਕੀ ਜਵਾਬ ਸੀ ਹੁਣ ਤੱਕ ਪੰਡਿਤ ਨਹੀਂ ਬੋਲਿਆ ਗੁਰਬਾਣੀ ਦੇ ਖਿਲਾਫ ਇਹ ਸਾਰੇ ਵਿਦਵਾਨ ਇਹ ਪੰਡਿਤ ਨੇ ਕਿਸੇ ਨੇ ਨਹੀਂ ਬੋਲ ਸਕਦਾ ਵੀ ਗੁਰਬਾਣੀ ਦੇ ਜਦ ਗੁਰਬਾਣੀ ਦੇ ਅਰਥ ਪ੍ਰਗਟ ਹੋਣ ਇਹਨਾਂ ਕੋਲ ਕੁਛ ਨਹੀਂ ਕਹਿਣ ਨੂੰ ਝੂਠੇ ਨੇ ਝੂਠਾ ਕੀ ਕਹੂਗਾ ਚੁੱਪ ਕਰੂਗਾ ਹੋਰ ਕੀ ਕਹੂਗਾ ਝੂਠ ਚੁੱਪ ਕਰਨ ਤੇ ਸਵਾ ਝੂਠ ਕੋਈ ਇਲਾਜ ਨਹੀਂ ਹੁੰਦਾ
ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁੱਟੇ ਤੇਰੀ ਬਾਕੀ
ਰਾਣਾ ਰਾਰਾ ਰੇਤ ਰੇਨ ਹੋਤ ਸਭ ਜਾਕੀ
ਰਾਰਾ ਰੇਨ ਹੋਤ ਸਭ ਜਾਕੀ ਤਜ ਅਭਿਮਾਨ ਛੁੱਟੇ ਤੇਰੀ ਬਾਕੀ
ਤਜ ਜੇ ਅਭਿਮਾਨ ਛੱਡ ਦੇਵੇ ਹੰਕਾਰ ਛੱਡ ਦੇਵੇ ਜਿਹੜਾ ਬਾਕੀ ਦਾ ਤੇਰਾ ਭਰਮ ਹੈ ਨਾ ਅਸਲ ਚ ਭਰਮ ਦੂਰ ਕਿਉਂ ਨਹੀਂ ਹੁੰਦਾ ਇਹਦਾ ਇਹਦਾ ਹੰਕਾਰ ਹੈ ਵੀ ਮੈਨੂੰ ਅਕਲ ਜ਼ਿਆਦਾ ਗੁਰੂ ਦੀ ਗੱਲ ਮੰਨਦਾ ਨੀ ਬਾਕੀ ਕੀ ਹੈ ਬਾਕੀ ਭਰਮ ਹੈ ਭਰਮ ਇਹ ਹੈ ਸਾਡੇ ਅੰਦਰ ਜਿਹਦੇ ਅੰਦਰ ਕਰਕੇ ਜਨਮ ਹੁੰਦਾ ਜੋ ਬਾਕੀ ਭਰਮ ਬਚ ਗਿਆ ਨਾ ਅਗਿਆਨਤਾ ਸਾਡੇ ਅੰਦਰ ਹੈ ਬਾਕੀ ਬਚੀ ਹੋਈ ਇਹ ਤਾਂ ਛੁੱਟੂਗੀ ਜੇ ਹੰਕਾਰ ਛੱਡ ਦੇਵੇ ਹੰਕਾਰ ਛੱਡ ਕੇ ਹੀ ਗੁਰੂ ਦੀ ਗੱਲ ਮੰਨੇਗਾ ਗੁਰਬਾਣੀ ਨੂੰ ਮੰਨੇਗਾ ਤੇ ਉਹ ਅਗਿਆਨਤਾ ਦੂਰ ਹੋ ਜੂਗੀ
ਰੇਣ ਹੋ ਜਾ
ਰੇਣ ਹੋਤ ਸਾਰਿਆਂ ਨੂੰ ਰੇਣ ਹੋਣਾ ਪੈਂਦਾ ਹੀ ਹੈ ਸਭ ਜਾ ਕੀ ਤੂੰ ਕੀ ਹੋਇਆ ਤੂੰ ਰੋੜਾ ਹੋਇਆ ਹੋਇਆ ਭਗਵਾਨੀ ਰੋੜਾ ਹੁੰਦਾ ਰੋੜਾ ਹੋਇਆ ਵਾਟ ਕੰਮ ਉਹਦਾ ਰਸਤੇ ਦਾ ਰੋੜਾ ਹੁੰਦਾ ਹੰਕਾਰੀ। ਇਹ ਸਾਰੇ ਰਸਤੇ ਦੇ ਰੋੜੇ ਨੇ ਹੁਣ ਜਿਹੜੇ ਬੈਠੇ ਨੇ ਨਾ ਸਾਰੇ ਪ੍ਰਚਾਰਕ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਸਥਾ, ਇਹ ਰਾਹ ਦੇ ਰੋੜੇ ਨੇ। ਰੋੜਾ ਤਾਂ ਪੰਥੀ ਕੋ ਦੁਖਦੇ ਆ, ਪੰਥੀ ਨੂੰ ਦੁੱਖ ਦਿੰਦਾ ਹੁੰਦਾ, ਪੰਥੀ ਨੂੰ ਸੁੱਖ ਨਹੀਂ ਦਿੰਦਾ ਹੁੰਦਾ। ਦੱਸੋ ਕਿਹੜੇ ਪੰਥੀ ਨੂੰ ਸੁੱਖ ਦਿੱਤਾ ਇਹਨਾਂ ਨੇ? ਜਿਹਨੇ ਰਾਹ ਚੱਲਣਾ ਸੱਚ ਦੇ ਮਾਰਗ ਤੇ, ਕੀ ਸੁੱਖ ਹੈ ਇਹਨਾਂ ਕੋਲ ਦੇਣ ਵਾਸਤੇ? ਸੁੱਖ ਮਿਲਣਾ ਉਪਦੇਸ਼ ਚੋਂ, ਕਿਹੜਾ ਉਪਦੇਸ਼ ਹੈ ਇਹਨਾਂ ਸੁੱਖ ਦੇਣ ਵਾਲਾ? ਪੰਥੀ ਨੂੰ ਦੁੱਖ ਦੇਣ ਵਾਲੇ ਨੇ। ਜੇ ਲੋਭੀ ਬਣਾਉਣਗੇ ਦੁੱਖ ਮਿਲੂਗਾ, ਮਨੋਕਾਮਨਾਵਾਂ ਪੂਰੀਆਂ ਕਰਨ ਦੀ ਅਰਦਾਸ ਕਰਨਗੇ ਦੁੱਖ ਮਿਲੂਗਾ, ਮਾਇਆ ਨਾਲ ਜੋੜਨਗੇ ਦੁੱਖ ਮਿਲੂਗਾ। ਇਹ ਤਾਂ ਦੁੱਖ ਦੇਣ ਵਾਲੇ ਨੇ ਪੰਥੀ ਨੂੰ। ਸੁੱਖ ਦੇਣ ਵਾਲਾ ਤਾਂ ਛਡਾਊਗਾ ਤੁਹਾਡੇ, ਸੁੱਖ ਦੇਣ ਵਾਲਾ ਛਡਾਊਗਾ ਔਗਣ। ਇਹ ਔਗਣ ਵਧਾਉਣ ਵਾਲੇ ਨੇ, ਦੁੱਖ ਦੇਣ ਵਾਲੇ ਨੇ, ਇਹਨਾਂ ਆਪ ਔਗਣ ਨੇ, ਔਗਣ ਵਧਾ ਰਹੇ ਨੇ। ਇਸ ਕਰਕੇ ਦੁੱਖ ਦੇ ਰਹੇ ਨੇ, ਦੁੱਖ ਵੰਡ ਰਹੇ ਨੇ। ਉੱਥੋਂ ਬੇਰੀ ਦਾ ਨਾਮ ਸੁੱਖ ਭੰਜਣੀ ਲਿਖੇ, ਦੁੱਖ ਭੰਜਣੀ ਲਿਖਿਆ, ਆਪਣੇ ਦੁੱਖ ਭੰਜਣ ਕਰ ਲੈਣ। ਬਾਦਲ ਤਾਂ ਉੱਥੇ ਓਪਰੇਸ਼ਨ ਕਰਾ ਕੇ ਆਇਆ, ਉੱਥੇ ਬੇਰੀ ਤੇ ਕਰਾ ਲੈਂਦੇ ਕੁਛ, ਕੀ ਲੋੜ ਸੀ ਅਮਰੀਕਾ ਜਾਣ ਦੀ? ਇੱਡਾ ਪਖੰਡ, ਉਹ ਤੁਸੀਂ ਓਪਰੇਸ਼ਨ ਕਿਤੇ ਕਿਤੇ ਕਰਾ ਕੇ ਆਉਂਦੇ ਹੋ, ਤੁਹਾਨੂੰ ਕਾਹਦੇ ਨੀ ਦੁੱਖ, ਤੁਹਾਡੇ ਕਾਹਦੇ ਨੀ ਭੰਜਣ ਕਰਦੀ ਬੇਰੀ? ਚਿੱਟੇ ਦਿਨ ਨੂੰ ਡਾਕੇ ਮਾਰਦੇ ਨੇ, ਡਾਕੇ ਨੀ ਮਾਰਦੇ ਹੋਰ ਕੀ ਕਰਦੇ? ਬੁੱਧੀਹੀਨ ਕਰਦੇ ਨੇ ਲੋਕਾਂ ਨੂੰ, ਉਹਨਾਂ ਦੀ ਅਕਲ ਤੇ ਡਾਕੇ ਮਾਰਦੇ ਨੇ ਲੋਕਾਂ ਦੀ, ਤੇ ਸੰਗਤ ਦੀ ਅਕਲ ਤੇ ਡਾਕਾ ਮਾਰਦੇ ਨੇ। ਇਹ ਤਾਂ ਅਕਲ ਤੇ ਡਾਕਾ ਹੈ, ਬੇਅਕਲ ਕਰ ਦੇਣਾ ਸਾਰਿਆਂ ਨੂੰ। ਤੁਸੀਂ ਕਹਿ ਨਹੀਂ ਸਕਦੇ ਬਸ, ਸੰਗਤ ਤੇ ਡਰਦੇ ਨੇ। ਉਹ ਮੂਰਖਾਂ ਦੀ ਸੰਗਤ ਤੇ ਡਰੀਦਾ ਹੁੰਦਾ। ਕਦੋਂ ਪਾਤਸ਼ਾਹ ਨੇ ਕਿਹਾ ਪੰਜ ਸਿੰਘ ਜੀ ਉਹਨਾਂ ਦੇ ਜਾਓ, ਬਾਕੀ ਘਰ ਮੈਨੂੰ ਨੀ ਚਾਹੀਦੀ ਇਹੀ ਜੀ ਸੰਗਤ। ਉੱਤੇ ਗਏ ਮੁਕਤਸਰ ਦੇ ਰਾਹ ਦੇ ਵਿੱਚ, ਰਾਜ਼ੀਨਾਮਾ ਕਰਾ ਦਿੰਦੇ ਆ, ਉਹ ਕਰਾ ਦਿੰਦੇ, ਕਹਿੰਦੇ ਤੁਹਾਡੇ ਵਰਗੀ ਸੰਗਤ ਨਹੀਂ ਚਾਹੀਦੀ, ਜਾਓ ਘਰ ਨੂੰ। ਤੁਹਾਨੂੰ ਕਿਹਨੇ ਬੁਲਾਇਆ ਸੀ? ਤੁਸੀਂ ਬੇਦਾਵਾ ਲਿਖ ਕੇ ਦੇ ਗਏ, ਜਾਓ ਭਾਜੋ ਆਪਣੇ ਘਰ ਨੂੰ, ਤੁਹਾਡੇ ਵਰਗੇ ਸਿੱਖ ਮੈਨੂੰ ਨਹੀਂ ਚਾਹੀਦੇ। ਉਹਦਾ ਮਹਾਨ ਸੋਹ ਫਿਰ 40 ਆਦਮੀ ਉਹਨਾਂ ਚੋਂ ਰੁਕ ਗਏ ਵੀ ਅਸੀਂ ਨਹੀਂ ਹੁਣ ਜਾਣਾ ਪਿੱਛੇ, ਸੀਧੀ ਰਹੇ, ਹੁਣ ਤੂੰ ਉਹਦੇ ਮੂੰਹ ਲੱਗਣ ਜੋਗੇ ਵੀ ਨਹੀਂ ਰਹੇ। ਉਹ ਇਹੋ ਜਿਹਾ ਨਹੀਂ ਚਾਹੀਦੇ ਸਿੱਖ, ਅਸੀਂ ਕੀ ਕਰਾਉਣਾ ਇਹਨਾਂ ਦੇ, ਬੇੜਾ ਡੋਬਣਾ ਆਪਣਾ, ਪੱਥਰ ਨਹੀਂ ਚਾੜੀਦੇ ਹੁੰਦੇ ਬੇੜਿਆਂ ਦੇ ਵਿੱਚ, ਬੇੜਿਆਂ 'ਚ ਬੰਦੇ ਚਾੜੀਦੇ, ਇਹ ਤਾਂ ਪੱਥਰ ਨੇ, ਬੇੜਿਆਂ 'ਚ ਪੱਥਰ ਢੋਈਦੇ ਨੇ, ਬੇੜਿਆਂ 'ਚ ਬੰਦੇ ਢੋਈਦੇ ਨੇ, ਇਹ ਤਾਂ ਪੱਥਰ ਨੇ।
ਰਣ ਦਰ ਗਏ ਤਾਂ ਸੁੱਜੇ ਭਾਈ,
ਜਿਹਦੇ ਤੇ ਅਸਰ ਕੋਈ ਨੀ ਗੁਰਬਾਣੀ ਦਾ, ਉਹ ਪੱਥਰ ਹੀ ਆ, ਉਹ ਕੀ ਗੁਰੂ ਨੇ ਉਹਦੇ ਕੀ ਲੈਣਾ? ਗੁਰੂ ਨੇ ਕਿਸੇ ਉੱਤੇ ਵੀ ਕੀ ਲੈਣਾ, ਕੀ ਕੰਮ ਖੜਾ ਹੈ? ਜੇ ਤੁਸੀਂ ਉਹਦੀ ਗੱਲ ਦਾ ਪ੍ਰਚਾਰ ਨਹੀਂ ਕਰਨਾ ਸਹੀ, ਤੁਸੀਂ ਕਿਵੇਂ ਮੰਨ ਲਿਆ ਵੀ ਗੁਰੂ ਸਾਡੇ ਨਾਲ ਖੁਸ਼ ਹੈ? ਪੈਸੇ ਨਾਲ ਖੁਸ਼ ਕਰਦੇ ਹੋ ਤੁਸੀਂ ਉਹਨੂੰ, ਸੋਨਾ ਚੜ੍ਹ ਕੇ ਖੁਸ਼ ਕਰਦੇ ਹੋ, ਸੋਨੇ ਦੇ ਮੁੱਠੇ ਚੌਰਾਂ ਲਾ ਕੇ ਉਹਦੇ ਨਾਲ ਖੁਸ਼ ਕਰਦੇ ਹੋ? ਉਹ ਭੁੱਖਾ ਕਿਸੇ ਚੀਜ਼ ਦਾ? ਜਿਹੋ ਜਿਹੇ ਆਪ ਨੇ ਉਹੋ ਜਿਹਾ ਗੁਰੂ ਨੂੰ ਸਮਝਦੇ ਨੇ, ਵੀ ਜਿਹੋ ਜਿਹੇ ਅਸੀਂ ਹਾਂ ਨਾ ਉਹੋ ਜਿਹਾ। ਗੁਰੂ ਕਿਵੇਂ ਤੁਹਾਨੂੰ ਰਾਜੀ ਹੋ ਜਾਂਦਾ? ਤੁਸੀਂ ਤਾਂ ਆਪ ਜੜਾਂ ਵੱਢਦੇ ਹੋ, ਧਰੋਹ ਕਰਦੇ ਹੋ ਗੁਰੂ ਨਾਲ, ਤਾਂ ਧਰੋਹ ਕਰੀ ਬੈਠੇ ਹੋ, ਗੁਰੂ ਤੁਹਾਡੇ ਨਾਲ ਖੁਸ਼ ਹੋਜੂਗਾ?
ਰਣ ਦਰ ਗਏ ਤੋ ਸੀਜੇ ਭਾਈ, ਜੋ ਗੁਰਮੁਖ ਰਾਮ ਨਾਮ ਲਿਵ ਲਾਈ।
ਜੋ ਗੁਰਮੁਖ
ਰਣ ਦਰ ਗਏ ਤੋ ਸੀਜੇ ਭਾਈ,
ਤੋ ਸੀਜੇ ਭਾਈ, ਜਿਹੜੀ ਦਰਗਾਹ ਦੀ ਲੜਾਈ ਹੈ, ਦਰਗਾਹ ਦੀ ਲੜਾਈ ਕੀ ਹੈ? ਵਕਾਰਾਂ ਨਾਲ ਲੜਾਈ ਦਰਗਾਹ ਦੀ, ਉਹ ਜਿਹੜੀ ਚੰਡੀ ਪ੍ਰਗਟ ਹੁੰਦੀ ਹੈ ਨਾ, ਉਹੀ ਦਰਗਾਹ ਦੀ ਲੜਾਈ ਹੈ। ਦਰਗਾਹ ਨੂੰ ਜਦ ਜਾਂਦਾ ਹੈ ਤਾਂ ਮੂਹਰੇ ਤੇ ਔਗਣ ਰੋਕਦੇ ਨੇ, ਔਗਣ ਰੋਕਦੇ ਨੇ ਮਨ ਨੂੰ, ਉਹ ਰੋਕਦੇ ਨੇ ਸੱਚ ਵੱਲ ਜਾਂਦੇ ਆ ਤੇ ਔਗਣ ਰੋਕਦੇ ਨੇ ਝੂਠ ਰੋਕਦਾ ਲੋਭ ਰੋਕਦਾ ਮੋਹ ਰੋਕਦਾ
ਜੋ ਗੁਰਮੁਖ ਰਾਮ ਨਾਮ ਲਿਵਦਾਈ
ਜਦ ਗੁਰਮੁਖ ਰਾਮ ਨਾਮ ਲਿਵਲਾਉਂਦਾ ਹੈ ਫਿਰ ਜਿਹੜਾ ਦਰਗਾਹ ਦਾ ਰਾਣਾ ਨਾ ਜੰਗ ਹੈ ਇਹ ਔਗਣ ਨਾਲ ਲੜਾਈ ਹੈ ਤਾਂ ਫਿਰ ਜਿੱਤੀ ਜਾਂਦੀ ਹੈ ਸਿੱਝ ਹੈ ਇਹ ਵਿਕਾਰਾਂ ਨਾਲ ਜੰਗ ਲੜਨੀ ਪੈਂਦੀ ਹੈ ਸਾਰਿਆਂ ਨਾਲ ਉਹੀ ਚੰਡੀ ਚਰਿੱਤਰ ਦੇ ਵਿੱਚ ਜੰਗ ਹੈ ਲੜਾਈ ਹੈ ਇਹ ਵਿਕਾਰਾਂ ਨਾਲ ਹੈ ਔਗਣਾਂ ਨਾਲ ਲੜਾਈ ਗੁਣਾਂ ਔਗਣਾਂ ਦੀ ਲੜਾਈ ਹੈ ਔਰ ਕਦੀ ਅਕਲ ਨੇ ਲੜਾਈ ਲੜਨੀ ਹੈ ਗਿਆਨ ਖੜਗ ਲੈ ਮਨ ਸੋ ਲੂਜਾ ਅਕਲ ਕੋ ਗਿਆਨ ਖੜਗਾਊ ਤਾਂ ਮਨ ਨੂੰ ਘੜੂ ਹੈ ਤਾਂ ਮਨ ਨੂੰ ਸਮਝਾਊ
ਰਹਿਤ ਰਹਿਤ ਰਹਿ ਜਾਏ ਬੇਕਾਰਾ
ਰਹਿਤ ਰਹਿਤ ਰਹਿ ਜਾਏ ਬੇਕਾਰਾ
ਗੁਰ ਪੂਰੇ
ਬੇਕਾਰ ਛੁੱਟਦੇ 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 ਛੁੱਟ ਜਾਂਦੇ ਨੇ ਰਹਿਤ ਆਉਂਦਾ ਛੁੱਟ ਜਾਣਾ ਰਹਿ ਜਾਣਾ ਪਿੱਛੇ ਰਹਿ ਜਾਣਾ ਇਹ ਅੱਗੇ ਵਧੀ ਜਾਂਦੇ ਬੇਕਾਰ ਪਿੱਛੇ ਰਹਿ ਜਾਂਦੇ ਹਾਕਾ ਮਾਰਦੇ ਰਹਿੰਦੇ ਨੇ ਵੀ ਮੁੜਿਆ ਉਹ ਮੁੜਿਆ ਉਹ ਵੀ ਸ਼ਾਇਦ ਮੁੜਿਆ ਫਿਰ ਜਾਂ ਦੇਖਦੇ ਨੇ ਵੀ ਹੁਣ ਚਲੇ ਗਏ ਦੂਰ ਫਿਰ ਕਹਿੰਦੇ ਨੇ ਵੀ ਹੁਣ ਲੈ ਬਈਏ ਤਾਂ ਗਾਹ ਲਾਂਗੇ ਉਹ ਆਪਣੇ ਪਿੱਛੇ ਨੂੰ ਮੁੜ ਜਾਂਦੇ ਰਹਿਤ ਰਹਿਤ ਰਹਿ ਗਏ ਬੇਕਾਰਾ ਬੇਕਾਰ ਛੁੱਟਦੇ ਛੁੱਟਦੇ ਪਿੱਛੇ ਰਹਿੰਦੇ ਰਹਿੰਦੇ ਬਹੁਤ ਪਿੱਛੇ ਰਹਿ ਗਏ ਰਸਤਾ ਹੀ ਹੋਰ ਹੋ ਗਿਆ ਉਹ ਰਸਤਾ ਹੋਰ ਹੈ ਬੇਕਾਰਾਂ ਦਾ ਰਸਤਾ ਸੰਸਾਰ ਦਾ ਹੈ ਔਗਣਾਂ ਦਾ ਰਸਤਾ ਸੰਸਾਰ ਦਾ ਹੈ ਗੁਣਾਂ ਦਾ ਰਸਤਾ ਨਿਰਾਕਾਰ ਦਾ ਕਬੀਰ ਕਹਿੰਦੇ ਜੇ ਪੈਂਡੇ ਰੋਟੀ ਪਨਿਹਾਰੀ ਜਿਹੜੀ ਪਨਿਹਾਰੀ ਸੀ ਨਾ ਅਕਲ ਬੁੱਧੀ ਜਿਹੜੇ ਪੈਂਡੇ ਉਹ ਜਾਂਦੀ ਸੀ ਨਾ ਔਗਣਾਂ ਵਾਲੇ ਉਹ ਲੁੱਟੀ ਜਾਂਦੀ ਸੀ ਹਰ ਵਾਰ ਜਾਂ ਡੰਡ ਲੱਗਦਾ ਸੀ ਜਿਹੜਾ ਸਮਾਨ ਇਕੱਠਾ ਹੁੰਦਾ ਸੀ ਨਾ ਸੰਸਾਰ ਦਾ ਇੱਕ ਹਾਰ ਕੇ ਨਾਮ ਫਿਰ ਅੱਗੇ ਲਈਏ ਨਾਮ ਹੁੰਦਾ ਨਹੀਂ ਸੀ ਬਾਕੀ ਖੋਹ ਲੈਂਦਾ ਸੀ ਸੋ ਪੈਂਡਾ ਸੰਤਨ ਦੁਰਾਰੀ ਉਹ ਪੈਂਡਾ ਹੀ ਬਦਲਦਾ ਸੰਤਨ ਸੰਤਾਂ ਨੇ ਨਾਮ ਧਨ ਲਿਆ ਰਸਤਾ ਹੀ ਹੋਰ ਇਹ ਗੁਣਾਂ ਦਾ ਰਸਤਾ ਹੀ ਬਦਲ ਲਿਆ ਇੱਧਰ ਜੁਗਾ ਤੇ ਨਹੀਂ ਕੋਈ ਲੱਗਦੀ ਕੋਈ ਪੁੱਛਦਾ ਹੀ ਨਹੀਂ ਕੋਈ ਟੈਕਸ ਹੈ ਨਹੀਂ ਕੋਈ ਮਾਲ ਹੀ ਨਹੀਂ ਹੁੰਦਾ ਖਰਾਜ ਹੀ ਨਹੀਂ ਹੁੰਦਾ ਉੱਥੇ ਕੀ ਹੁੰਦਾ ਮਾਲ ਨਹੀਂ ਕੋਈ ਕੋਲ ਹੁੰਦਾ ਸਰੂਪ ਸੁੰਦਰ ਹੁੰਦਾ ਸਰੂਪ ਹੈ ਸਿਧਰਦਾ ਇਹਦਾ ਹੋਰ ਕੁਛ ਨਹੀਂ ਹੁੰਦਾ ਸ਼ਕਤੀ ਪੂਰੀ ਹੁੰਦੀ ਹੈ ਬੁੱਧ ਬਲ ਪੂਰਾ ਹੁੰਦਾ ਹੈ ਬੁੱਧ ਬਲ ਨਾਲੇ ਹੁੰਦਾ ਨਾਲ ਕੀ ਜਾਂਦਾ ਬੁੱਧ ਬਲ
ਰਹਿਤ ਰਹਿਤ ਰਹਿ ਜਾਏ ਬੇਕਾਰਾ ਗੁਰਪੂਰੇ ਕੇ ਸ਼ਬਦ ਅਪਾਰਾ
ਗੁਰਪੂਰੇ ਕੇ ਸ਼ਬਦ ਅਪਾਰਾ ਜਿਹੜਾ ਪੂਰਾ ਗੁਰ ਹੈ ਉਹਦੇ ਜਿਹੜੇ ਉਪਦੇਸ਼ ਸੀ ਸ਼ਬਦ ਸੀ ਗੁਰਬਾਣੀ ਸੀ ਅਪਾਰ ਸ਼ਬਦ ਸੀ ਐਸੇ ਸ਼ਬਦ ਸੀ ਸੰਸਾਰੀ ਬੁੱਧੀ ਤੋਂ ਪਰੇ ਦੇ ਖਿਆਲ ਸੀ ਸੰਸਾਰੀ ਗ੍ਰੰਥਾਂ ਵਿੱਚ ਐਸਾ ਉਪਦੇਸ਼ ਨਹੀਂ ਮਿਲਦਾ ਜਿਹੋ ਜਿਹਾ ਪੂਰੇ ਗੁਰ ਦਾ ਉਪਦੇਸ਼ ਹੁੰਦਾ ਇਸ ਕਰਕੇ ਵਿਕਾਰ ਛੁੱਟ ਗਏ ਵਰਨਾ ਸੰਸਾਰੀ ਗ੍ਰੰਥਾਂ ਦੇ ਵਿੱਚ ਵਿਕਾਰ ਨਹੀਂ ਛੁੱਟ ਸਕਦੇ ਵਿਕਾਰ ਛੁੱਟਣ ਦਾ ਕੋਈ ਉਪਦੇਸ਼ ਸੰਸਾਰ ਦੇ ਵਿੱਚ ਨਹੀਂ ਹੈ
ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ
ਰਾਤੇ ਰੰਗ
ਨਾਮ ਰਸ ਮਾਤੇ
ਨਾਮ ਰਸ ਮਾਤੇ ਜਿਹੜਾ ਰੰਗ ਹੈ ਨਾ ਨਾਮ ਦਾ ਉਹਦੇ ਨਾਲ ਤਾਂ ਰਾਤੇ ਨੇ ਰੰਗ ਚੜ੍ਹਦਾ ਰਾਤੇ ਹੁੰਦਾ ਰੰਗ ਚੜ੍ਹਦਾ ਨਾਮ ਦੇ ਰੰਗ ਵਿੱਚ ਜਿਹੜਾ ਗਿਆਨ ਹੈ ਨਾ ਗਿਆਨ ਜੋਤ ਗਿਆਨ ਹੈ ਇਹਦਾ ਤਾਂ ਰੰਗ ਚੜ੍ਹਦਾ ਨਾਮ ਦਾ ਜਿਹੜਾ ਰੰਗ ਵਿਗੜਿਆ ਸੀ ਨਾ ਕਾਲਾ ਮਨ ਦਾ ਕਲੰਕ ਉਹ ਦੂਰ ਹੁੰਦਾ ਰੰਗ ਬਦਲ ਗਿਆ ਨਾ ਕੋ ਨਾ ਕਲੰਕ ਗਿਓ ਰਾਮ ਨਾਮ ਲੇ ਤਹੀ ਜਿਹੜਾ ਮੱਥੇ ਤੇ ਚੰਦਰਮਾ ਦੇ ਕਲੰਕ ਸੀ ਨਾ ਉਹ ਮਿਟ ਜਾਂਦਾ ਆਪੇ ਰੰਗ ਬਦਲ ਗਿਆ ਦਾਗ ਮਿਟ ਗਿਆ ਗਿਆਨ ਦਾ ਤਾਂ ਚੜ੍ਹਦਾ ਰੰਗ ਜਿਹੜਾ ਰਸ ਹੈ ਗਿਆਨ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਮਾਤੇ ਉਹਦਾ ਨਸ਼ਾ ਹੁੰਦਾ ਉਹਦਾ ਨਸ਼ਾ ਰਸ ਜਿਹੜਾ ਹੈ ਆਉਂਦਾ ਔਰ ਜੋ ਤਾਂ ਕੁਸਮ ਰਸ ਆਵਾ ਉਹ ਅਕੈ ਕਾ ਕਹਿ ਸਮਝਾਵਾ ਕਬੀਰ ਕਹਿੰਦਾ ਉੱਥੇ ਜਿਹੜਾ ਹਿਰਦੇ ਚੋਂ ਰਸ ਆਉਂਦਾ ਜਿਵੇਂ ਫੁੱਲ ਚ ਭੌਰਾ ਬਹਿੰਦਾ ਫੁੱਲ ਤੇ ਫੁੱਲ ਦਾ ਰਸ ਆਉਂਦਾ ਭੌਰੇ ਨੂੰ ਭੌਰਾ ਹੀ ਜਾਣਦਾ ਉਹਨੂੰ ਫਿਰ ਹੋਰ ਨਹੀਂ ਕੋਈ ਦੱਸ ਨਹੀਂ ਸਕਦਾ ਭੌਰਾ ਆਰ ਜੋ ਤਹਾਂ ਕੁਸਮ ਰਸ ਆਵਾ ਹਿਰਦੇ ਚ ਕੁਸਮ ਖਿੜਿਆ ਹੋਇਆ ਫੁੱਲ ਕਮਲ ਫੁੱਲ ਜਦ ਖਿੜ ਗਿਆ ਜਦ ਮਨ ਭੌਰਾ ਜਾ ਕੇ ਉੱਤੇ ਬੈਠਿਆ ਜਿਹੜਾ ਉਹਦੇ ਵਿੱਚ ਕੁਸਮ ਚ ਫੁੱਲ ਚ ਉਹਨੂੰ ਰਸ ਆਇਆ ਉਹ ਕਹਿੰਦਾ ਸੋ ਅਕਾਇ ਹੁਣ ਮੈਂ ਉਹ ਦੱਸਣ ਤੋਂ ਪਰੇ ਉਹ ਨਹੀਂ ਦੱਸਿਆ ਜਾ ਸਕਦਾ ਗਿਆਨ ਤੱਕ ਦੱਸਿਆ ਜਾ ਸਕਦਾ ਰਸ ਨਹੀਂ ਦੱਸਿਆ ਜਾ ਕਹਾ ਕਹਿ ਸਮਝਾਵਾਂ ਮੈਂ ਕੀ ਕਹਿ ਕੇ ਸਮਝਾਵਾਂ ਉਹ ਤਾਂ ਜਿਹੜਾ ਪੀਊਗਾ ਉਹੀ ਜਾਣੂ ਜਿਹੜਾ ਉਹ ਨਾਮ ਦਾ ਰਸ ਚਖੂਗਾ ਉਹੀ ਉਹਦਾ ਸਵਾਦ ਜਾਣੂਗਾ ਉਹ ਨਹੀਂ ਸਮਝਾਇਆ ਜਾ ਸਕਦਾ ਉੱਥੇ ਆ ਕੇ ਅਬੋਲ ਹੋ ਗਿਆ ਗਿਆਨ ਤੱਕ ਬੋਲ ਹੈ ਜੋ ਅਸੀਂ ਗਿਆਨ ਦਿੰਦੇ ਹਾਂ ਉੱਥੇ ਤੱਕ ਬੋਲ ਹੈ ਬੋਲ ਕੇ ਦੱਸ ਸਕਦੇ ਹਾਂ ਉਪਦੇਸ਼ ਹੈ ਜਿੱਥੇ ਜਾ ਕੇ ਰਸ ਦੀ ਗੱਲ ਆਉਂਦੀ ਉੱਥੇ ਜਾ ਕੇ ਗੱਲ ਅਬੋਲ ਹੋ ਜਾਂਦੀ ਹੈ ਉੱਥੇ ਮਿਲਾਪ ਹੋ ਗਿਆ ਨਾ ਉੱਥੇ ਗੱਲ ਪੁੱਜਣ ਵਾਲੀ ਹੈ ਫਿਰ ਇਸ ਕਰਕੇ ਬੋਲ ਅਬੋਲ ਮੱਧ ਹੈ ਸਾਰੀ ਗੱਲ ਬੋਲ ਔਰ ਅਬੋਲ ਦੇ ਮੱਧ ਹੈ ਕੁਛ ਬੋਲ ਕੇ ਦੱਸਣ ਵਾਲੀ ਹੈ ਕੁਛ ਦੱਸਣ ਵਾਲੀ ਹੈ ਉਹ ਨਹੀਂ ਜਿਹੜੀ ਦੱਸਣ ਵਾਲੀ ਹੈ ਨਹੀਂ ਫਿਰ ਉਹ ਬੁੱਝਣ ਵਾਲੀ ਗੁਰਬਾਣੀ ਸਾਰੀ ਸਮਝਣ ਵਾਲੀ ਨਹੀਂ ਹੈ ਕੁਛ ਸਮਝਣ ਵਾਲੀ ਹੈ ਜਿੱਥੇ ਤੱਕ ਸਮਝਣ ਵਾਲੀ ਉਹ ਗਿਆਨ ਹੈ ਉਹ ਨਾਮ ਹੈ ਗਿਆਨ ਨਾਮ ਸੋਝੀ ਜਿੱਥੇ ਜਾ ਕੇ ਅਬੋਲ ਹੈ ਉਹ ਰਸ ਹੈ ਜਿਹਦਾ ਮਤਵਾਰਾ ਮਨ ਮਤਵਾਰਾ ਮਤਵਾਲਾ ਹੁੰਦਾ ਹੈ ਮਤਵਾਲਾ ਹੋਇਆ ਮੇਰਾ ਸੰਸਾਰ ਨਹੀਂ ਛੁੱਟਦਾ ਗਿਆਨੀਆਂ ਦਾ ਸੰਸਾਰ ਨਹੀਂ ਛੁੱਟਿਆ ਮਤਵਾਲਿਆਂ ਦਾ ਸੰਸਾਰ ਛੁੱਟਿਆ ਇਸ ਕਰਕੇ ਅਮਲੀ ਵੀ ਮਤਵਾਲਾ ਸੰਸਾਰ ਛੱਡਦਾ ਉੱਥੇ ਵੀ ਰਸ ਹੈ ਉਹ ਆਪਣੇ ਨਸ਼ੇ ਦਾ ਮਤਵਾਲਾ ਅਮਲੀ ਕੋ ਜੈਸੇ ਅਮਲ ਬਾਲਹਾ ਤੈਸੇ ਮੇਰੇ ਮਨ ਰਮਣੀ ਜੋ ਨਹੀਂ ਦੱਸੀ ਜਾ ਸਕਦੀ ਚੀਜ਼ ਉਹ ਜਿਹੜਾ ਰਸ ਹੈ ਉਹ ਰਸ ਦਾ ਕੀ ਆਨੰਦ ਪੈਦਾ ਹੁੰਦਾ ਹੈ ਕੀ ਅਸਰ ਹੁੰਦਾ ਹੈ ਉਹ ਦੱਸਣ ਤੋਂ ਪਰੇ ਹੈ ਇੱਥੇ ਆ ਕੇ ਫਿਰ ਅਬੋਲ ਹੋ ਗਈ ਮਨ ਇਹ ਗੱਲ ਅਬੋਲ ਹੋ ਗਈ ਉੱਥੇ ਇਹ ਬੁਝਾਰਤ ਬਣ ਗਈ ਇੱਥੇ ਆ ਕੇ ਕਹਾ ਬੁਝਾਰਤ ਬੁੱਝੈ ਨਿਸਕਈਏ ਤੋਂ ਸਮਝੈ ਗੁਰਬਾਣੀ ਕੁਛ ਕਹਿੰਦੀ ਹੈ ਅਸੀਂ ਸਮਝ ਕੁਛ ਲੈਂਦੇ ਹਾਂ ਗੁਰਬਾਣੀ ਕੁਛ ਬੋਲਦੀ ਹੈ ਵਿਦਵਾਨ ਕੁਛ ਅਰਥ ਕਰ ਲੈਂਦੇ ਨੇ ਇਸ ਕਰਕੇ ਅਰਥਾਂ ਦੇ ਅਨਰਥ ਹੋਏ ਹੋਏ ਨੇ
ਪੰਨਾ 268 ਲਾਲਚ ਝੂਠ ਵਿਖੇ ਵਿਆਦ ਇਹ ਦੇਹੀ ਮੈਂ ਬਾਸ
ਲਾਲਚ ਝੂਠ ਵਿਖੇ ਵਿਆਦ ਇਹ ਸਾਰੇ ਔਗਣ ਲਾਲਚ ਔਰ ਝੂਠ ਇਹ ਔਗਣ ਵਿਖੇ ਸਾਰੇ ਵਿਸ਼ੇ ਵਕਾਰ ਇਹ ਦੇਹੀ ਦੇ ਵਿੱਚ ਦੇਹੀ ਕਿਹਨੂੰ ਕਹਿੰਦੇ ਨੇ ਦੇਹੀ ਹਿਰਦੇ ਨੂੰ ਕਹਿੰਦੇ ਨੇ ਸਰੀਰ ਨੂੰ ਨਹੀਂ ਕਹਿੰਦੇ ਦੇਹੀ ਸਰੀਰ ਨੂੰ ਵਿਦੇਹੀ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਦੀ ਸਰ ਸਰੀਰ ਦੇ ਵਿੱਚ ਲਾਲਚ ਕਿੱਥੇ ਜੇ ਸਰੀਰ 'ਚ ਲਾਲਚ ਹੋਵੇ ਜਾਂ ਮਰਿਆ ਹੋਵੇ ਜਦ ਵੀ ਲਾਲਚ ਵਿੱਚ ਰਹੇ ਉਹਨੇ ਮਰਨ ਦੇ ਬਾਅਦ ਕਿਉਂ ਨਹੀਂ ਹੁੰਦਾ ਲਾਲਚ ਕਿਉਂ ਵਿਸ਼ੇ ਬਾਅਦ ਨਹੀਂ ਹੁੰਦੇ ਇਹਦਾ ਮਤਲਬ ਜਿਹੜਾ ਸਰੀਰ 'ਚ ਨਿਕਲ ਗਿਆ ਉਹਦੇ ਵਿੱਚ ਸੀ ਸਾਰੇ ਇਹ ਬਿਮਾਰੀਆਂ ਹੁਣ ਜਦ ਦੇਹੀ ਅਸੀਂ ਕਹਿੰਦੇ ਦੇਹੀ ਦਾ ਅਰਥ ਸਰੀਰ ਲਾ ਲੈਂਦੇ ਬਾਹਰ ਦਾ ਇਹੀ ਮੂਰਖਤਾ ਹੈ ਇਹ ਵਿਦਵਾਨਾਂ ਦੀ ਮੂਰਖਤਾ ਇੱਥੋਂ ਹੀ ਆ ਦੇਹੀ ਦਾ ਮਤਲਬ ਬਾਹਰਲਾ ਸਰੀਰ ਲਈ ਜਾਂਦੇ ਜਿੰਨਾ ਚਿਰ ਇਹ ਜਿਉਂਦਾ ਇਹਨੂੰ ਸਾਹ ਆਉਂਦਾ ਹੈ ਗੱਲਬਾਤ ਕਰਦਾ ਉਨਾ ਚਿਰ ਝੂਠ ਹੈ ਇਹਦੇ ਕੋਲ ਉਨਾ ਚਿਰ ਲਾਲਚ ਹੈ ਇਹਦੇ ਕੋਲ ਉਨਾ ਚਿਰ ਵਿਖੇ ਵਿਆਹ ਦੇ ਬਾਅਦ 'ਚ ਕਿੱਥੇ ਰਹਿੰਦੇ ਨੇ ਇਹ ਦੇਹੀ ਮੈਂ ਵਾਸ ਇਹਦੇ ਹਿਰਦੇ 'ਚ ਵਾਸ ਕਰਦੇ ਨੇ ਹਿਰਦਾ ਦੇਹੀ ਹੈ ਮਨ ਵਿੱਚ ਨੇ ਦੇਹ ਚੀਜ਼ਾਂ ਮਨੇ ਸਰੀਰ ਹੈ ਉਹਦੇ ਵਿੱਚ ਵਾਸ ਕਿਹਦਾ ਹੋਣਾ ਚਾਹੀਦਾ ਸੀ ਮਨ ਦੇ ਵਿੱਚ ਇਹ ਗੰਦਗੀ ਦਾ ਢੇਰ ਲਾ ਲਿਆ ਮਨ ਵਿੱਚ ਮਨ ਮੰਦਰ ਸੀ ਮਨ ਤਾਂ ਮੰਦਰ ਸੀ ਆਪਾਂ ਮੰਦਰ ਦੇ ਵਿੱਚ ਗੰਦਗੀ ਲਿਆ ਕੇ ਸਿੱਟ ਦਈਏ ਚੰਗੀ ਗੱਲ ਹੈ। ਮਨ ਮੰਦਰ ਤਨ ਬੇਸ ਕਲੰਦਰ, ਇਸ ਮੰਦਰ ਜਾ ਕੇ ਪ੍ਰਗਟ ਹੋਣਾ ਸੀ ਪਰਮੇਸ਼ਰ ਨੇ, ਭਗਵਾਨ ਨੇ, ਜਿਹਨੂੰ ਤੁਸੀਂ ਭਗਵਾਨ ਕਹਿੰਦੇ ਹੋ, ਭਗਵਾਨ ਤਾਂ ਆਪੇ ਅਸਲ ਬਣਨਾ ਹੈ ਨਹੀਂ, ਭਗਤ ਜੀ ਦੇ ਘਰ ਚ ਆ ਜਾਵੇ ਉਹ ਭਾਗਵਾਨ ਹੁੰਦਾ, ਉਹ ਕਰਮਾਂ ਵਾਲਾ ਹੁੰਦਾ, ਭਾਗਵਾਨ ਦਾ ਮਤਲਬ ਕਰਮਾਂ ਵਾਲਾ, ਕਿਸਮਤ ਵਾਲਾ, ਚੰਗੀ ਕਿਸਮਤ ਵਾਲਾ। ਭਾਗਵਾਨ ਭਗਵਾਨ ਤਾਂ ਆਪ ਹੀ ਹੈ, ਜਿਹਨੇ ਆਉਣਾ ਇਹਦੇ ਘਰ ਉਹ ਪਰਮੇਸ਼ਰ ਹੈ, ਸ਼ਬਦ ਗੁਰੂ ਹੈ, ਹੁਕਮ ਹੈ, ਹੁਕਮ ਪ੍ਰਗਟ ਹੋਣਾ ਇਹਦੇ ਘਰੋਂ ਅੰਦਰੋਂ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਹੁਣ ਮਨ ਮੰਦਰ ਦੇ ਵਿੱਚ ਜਿੰਨਾ ਚਿਰੇ ਗੰਦਗੀ ਪਈ ਹੈ ਉਹ ਕਿਵੇਂ ਆ ਜਾਵੇ? ਅਸੀਂ ਕਿਤੇ ਕੋਈ ਫੰਕਸ਼ਨ ਕਰਨਾ, ਕਿਸੇ ਮਿਨਿਸਟਰ ਨੇ ਆਉਣਾ, ਉਹ ਜਗ੍ਹਾ ਸਾਫ ਕਰਾਂਗੇ ਕਿ ਨਹੀਂ ਕਰਾਂਗੇ? ਪਹਿਲਾਂ ਉੱਥੇ ਗੰਦਗੀ ਦੇ ਲਿਆ ਕੇ ਉਹਨੂੰ ਬਿਠਾ ਦਾਂਗੇ, ਨੇੜੇ ਤੇੜੇ ਵੀ ਨਹੀਂ ਰਹਿਣ ਦਿੰਦੇ ਅਸੀਂ ਤਾਂ ਗੰਦਗੀ। ਆ ਸੰਸਾਰੀ ਆ ਮਿਨਿਸਟਰਾਂ ਦੇ ਆਉਣ ਕਰਕੇ ਹੀ, ਪਰਮੇਸ਼ਰ ਦੇ ਆਉਣ ਕਰਕੇ ਗੰਦਗੀ ਅੰਦਰ ਰੱਖੀ ਬੈਠੇ ਨੇ। ਉਹ ਨਾਲੇ ਤੂੰ ਭਗਤੀ ਕਰਦਾ, ਦਰਸ਼ਨ ਕਰਨੇ ਚਾਹੁੰਦਾ, ਸਭ ਕੁਝ ਤੇਰੇ ਅੰਦਰ ਹੈ, ਤੇਰੇ ਅੰਦਰ ਕਿਵੇਂ ਅੰਦਰੋਂ ਦਰਸ਼ਨ ਹੋਣੇ, ਬਾਹਰੋਂ ਨਹੀਂ ਹੋਣੇ? ਅੰਦਰੋਂ ਗਾਇਬ ਕਿਉਂ ਹੋਇਆ ਹੋਇਆ? ਇਹ ਗੰਦਗੀ ਕਰਕੇ ਹੋਇਆ ਗਾਇਬ, ਉਹ ਘਰੇ ਛੱਡ ਗਿਆ ਤੇਰਾ। ਯਾ ਦੇਹੀ ਮੈਂ ਬਾਸ, ਇਹ ਦੇਹੀ ਜਾ ਝੂਠ, ਲੋਭ, ਵਿਕਾਰ, ਜਿੱਥੇ ਉਹਨੇ ਆਉਣਾ ਤਾਂ ਉੱਥੇ ਧਾਇਆ ਗੁਰ ਰੱਖਿਆ ਹੋਇਆ, ਫਿਰ ਉਹ ਕਹਿੰਦੇ ਆਵੇ, ਨਾਲੇ ਉਹਨੂੰ ਯਾਦ ਕਰੀ ਜਾਂਦਾ, ਨਾਲੇ ਗੰਦਗੀ ਰੱਖੀ ਬੈਠੇ। ਇਹ ਕਰ ਰਹੇ ਨੇ ਧਰਮ ਵਾਲੇ, ਜਦ ਗੁਰਦੁਆਰੇ ਜਾਂਦੇ ਨੇ ਗੰਦਗੀ ਲੈ ਕੇ ਜਾਂਦੇ ਨੇ ਨਾਲ ਮਨ ਦੇ ਵਿੱਚ, ਉੱਥੇ ਤਾਂ ਸਾਫ਼ ਕਰਕੇ ਚਲੇ ਜਾਓ, ਉੱਥੇ ਵੀ ਨਹੀਂ ਸਾਫ਼ ਕਰਕੇ ਚਲਦੇ। ਤਾਂ ਅੰਦਰ ਤਾਂ ਕੀ ਹੈ ਤੁਹਾਡੇ ਸਰੀਰ 'ਚ? ਤਾਂ ਗੰਦਗੀ ਹੈ ਹੀ ਹੈ, ਬਾਹਰ ਲਈ ਤਾਂ ਨਹੀਂ ਸਾਫ਼ ਹੋਣੀ ਸੀ, ਸਰੀਰ ਨੇ ਤਾਂ ਪਵਿੱਤਰ ਹੋਣਾ ਨਹੀਂ। ਜਿਹੜੇ ਕਹਿੰਦੇ ਨੇ ਕਰੋ ਰਸਨਾ ਪਵਿੱਤਰ, ਉਹ ਬਕਵਾਸ ਕਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਜੀਭ ਪਵਿੱਤਰ ਹੁੰਦੀ ਹੋ ਨਹੀਂ ਹੁੰਦੀ। ਜਿਹੜੀ ਚੀਜ਼ ਨੂੰ ਜੀਭ ਲਾ ਦਈਏ ਜਾਂ ਜਿਹੜੀ ਚੀਜ਼ ਮੂੰਹ 'ਚ ਪਾ ਲਈਏ ਉਹ ਤਾਂ ਅਪਵਿੱਤਰ ਹੋ ਜਾਂਦੀ ਹੈ, ਜਾਂ ਮੂੰਹ 'ਚੋਂ ਪਾ ਕੇ ਚੀਜ਼ ਬਾਹਰ ਕੱਢੋ ਫਿਰ ਉਹ ਦੱਸੋ ਪਵਿੱਤਰ ਹੈ ਅਪਵਿੱਤਰ ਹੈ। ਜੋ ਚੀਜ਼ ਨਿਕਲੀ ਮੂੰਹ 'ਚੋਂ ਆ ਪਵਿੱਤਰ ਕਿਵੇਂ ਆ? ਉਹ ਤਾਂ ਪਵਿੱਤਰ ਬਣਦੇ ਨਹੀਂ। ਅਸੀਂ ਕੋਈ ਚੀਜ਼ ਖਾ ਕੇ ਉਲਟੀ ਕਰਦੇ, ਉਹਨੂੰ ਚੱਕਣ ਨੂੰ ਚੀਜ਼ ਨਹੀਂ ਕਰਦਾ ਸਾਡਾ ਉਹਦੇ ਵੱਲ, ਤੁਸੀਂ ਕਹਿੰਦੇ ਪਵਿੱਤਰ ਹੈ। ਇੱਥੇ ਦੁਨੀਆ ਫਸੀ ਹੋਈ ਹੈ ਮੂਰਖਤਾਈ ਦੇ ਵਿੱਚ, ਸਰੀਰ ਬਾਹਰਲਾ ਪਵਿੱਤਰ ਹੋ ਨਹੀਂ ਸਕਦਾ, ਇਹ ਤਾਂ ਵਿਖਿਆ ਦਾ ਬਣਿਆ ਹੈ। ਵਿਖਿਆ ਪਵਿੱਤਰ ਹੁੰਦੀ ਹੈ, ਵਿਖੇ ਬਖਾਦ ਮਤ
ਵਿਖੇ ਵਿਆਦ,
ਵਿਖੇ ਵਿਆਦ, ਵਿਖੇ ਦੇ ਰਸਾਂ ਦੇ ਵਧਿਆ ਹੋਏ, ਝੂਠ ਵਧਿਆ ਹੋਇਆ, ਮਾਇਆ ਦਾ ਲਾਲਚ ਵਧਿਆ ਹੋਇਆ, ਮਾਇਆ ਖਾਤਰ ਕ੍ਰੋਧ ਵਧਿਆ ਹੋਇਆ, ਮਾਇਆ ਖਾਤਰ ਬੈਰ ਵਿਰੋਧ ਵਧਿਆ ਹੋਇਆ, ਮਾਇਆ ਦੇ ਲਾਲਚ ਵਧੇ ਹੋਏ ਅੰਦਰ। ਧਰਮ ਦੇ ਰਸਤੇ ਚੱਲਣ ਵਾਲੇ ਵਾਸਤੇ ਜੇ ਮਨ ਵਿੱਚ ਇਹ ਹੈ, ਉਹ ਧਾਰਮਿਕ ਬੰਦਾ ਹੀ ਨਹੀਂ। ਜੇ ਧਰਮ ਤੇ ਚੱਲਦਾ ਉਹ ਚੱਲੇ ਨਹੀਂ ਸਕਦਾ, ਧਰਮ ਤੇ ਨਹੀਂ ਚੱਲਿਆ ਉਹ, ਬਿਲਕੁਲ ਉਹਨੂੰ ਬਹੁਤ ਬੜਾ ਭੁਲੇਖਾ ਹੈ ਧਰਮ ਤੇ ਚੱਲਦਾ। ਗੁਰਬਾਣੀ ਨੇ ਇਸ ਗੱਲ ਨੂੰ ਮੰਨਦੀ, ਇਹ ਚੀਜ਼ਾਂ ਨਾਲ ਲੈ ਕੇ ਤੁਸੀਂ ਚੱਲੋਗੇ, ਧਰਮ ਦੇ ਰਸਤੇ ਨਹੀਂ ਚੱਲਣਾ, ਇਹ ਚੀਜ਼ਾਂ ਹੀ ਨਹੀਂ ਧਰਮ ਦੇ ਰਸਤੇ ਚੱਲਣ ਵਾਲੀ, ਧਰਮ ਦਾ ਰਸਤਾ ਹੀ ਹੋਰ ਹੈ। ਇਹ ਰਸਤੇ ਤਾਂ ਗ੍ਰਿਫਤਾਰੀ ਹੈ, ਜੇ ਪੈਂਡੇ ਲੁੱਟੀ ਪਨਿਹਾਰੀ, ਇਹ ਉਹ ਰਸਤਾ ਹੈ ਜਿਹਦੇ ਇਹ ਆਤਮਾ ਨੇ ਲੁੱਟੀ ਜਾਣਾ ਹੈ ਕਹਾ ਜਾ ਕੇ। ਕਿਉਂ ਕਿਉਂ ਲੁੱਟੀ ਜਾਣਾ? ਇਹ ਚੀਜ਼ਾਂ ਤਾਂ ਮਾਇਆ ਤੇ ਪਾਰ ਜਾਣ ਨਹੀਂ ਦੇਣੀਆਂ, ਤਾਂ ਖੋ ਲੈਣੀਆਂ ਨੇ ਰਸਤੇ 'ਚ, ਬਾਰਡਰ 'ਤੇ, ਇੱਕ ਥਰ ਕੇ ਨਾਮ ਫਿਰ ਅੱਗੇ ਲਈਏ। ਜਦ ਆਹ ਲੋਕ ਛੱਡ ਕੇ ਜਾਣਾ ਨਾ, ਆਹ ਲੋਕ ਜਿਹੜਾ ਹੁਣ ਹੈ ਮ੍ਰਿਤ ਲੋਕ ਕਹਿੰਦੇ ਨੇ, ਅਸੀਂ ਮ੍ਰਿਤ ਲੋਕ ਛੱਡ ਕੇ ਜਾਂ ਮਰਨਾ ਦੇਵ ਲੋਕ ਚਲੇ ਜਾਣਾ, ਆਤਮਾ ਇਕੱਲੀ ਨੇ ਜਾਣਾ ਉੱਥੇ, ਸਰੀਰ ਨਹੀਂ ਜਾਣਾ ਦੇਵ ਲੋਕ ਦੇ ਵਿੱਚ, ਉਹ ਸਰੀਰ ਵੀ ਨਹੀਂ ਜਾਣ ਦੇਣਾ, ਨਾਲ ਮਾਇਆ ਜਾਂਦੀ ਹੈ ਫਿਰ ਨਾਲ, ਐਂ ਅੱਗੇ ਲਈਏ ਖੋ, ਇੱਥੇ ਹੀ ਖੋ ਲੈਣੇ ਨੇ, ਆਤਮਾ ਇਕੱਲੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣਾ। ਉਹ ਤਾਂ ਸਾਰੇ ਤੁਹਾਡੇ, ਜੇ ਤੁਹਾਡੇ ਮਨ ਵਿੱਚ ਸੀ ਝੂਠ ਲੋਭ, ਮਨ 'ਚ ਰਹਿ ਗਿਆ ਨਾ, ਨਾਲ ਤਾਂ ਕੁਛ ਨਹੀਂ ਗਿਆ, ਉਹ ਜਿਹੜਾ ਮਨ ਦੇ ਵਿੱਚ ਝੂਠ ਹੈ ਉਹੀ ਤੁਹਾਨੂੰ ਦੁਬਾਰਾ ਜਨਮ ਦਊਗਾ। ਮਨ ਦੇ ਵਿੱਚ ਜਿਹੜੇ ਤੁਹਾਡੇ ਨੇ ਨਾ, ਇੱਛਾਵਾਂ, ਇੱਥੇ ਦਾ ਮੋਹ ਸੰਗਲ, ਨਾਨਕ ਔਗਣ ਜੇਤੜੇ, ਉਹ ਸੰਗਲਾਂ ਦਾ ਬੰਨਿਆ ਹੋਈ ਦੁਬਾਰਾ ਜਨਮ ਲੈਣਾ, ਉਹ ਸੰਗਲੇ ਕੱਟਣੇ ਨੇ ਦੁਬਾਰਾ। ਮੱਛੀ ਦੇ ਮੂੰਹ ਚ ਕੰਡਾ ਫਸ ਜਾਏ ਇੱਕ ਵਾਰ, ਕੁੰਡੀ ਪਿੱਛੇ ਬੰਨਿਆ ਧਾਗਾ, ਫਿਰ ਮੱਛੀ ਸਮੁੰਦਰ ਜਿਹੜੇ ਹੀ ਉਹ ਖਿੱਚ ਲਿਆਉਂਦਾ। ਇਹ ਸਾਰੇ ਕੰਡਾ ਇਹਦੇ ਮੂੰਹ ਚ ਫਸਿਆ, ਜਾਂ ਜਨਮ ਤੋਂ ਜਾਂਦਾ ਨਾ ਮਰ ਕੇ, ਉਹ ਕੰਡਾ ਹੀ ਫਿਰ ਇਹਨੂੰ ਲੈ ਆਉਂਦਾ ਬਾਹਰ ਖਿੱਚ ਕੇ। ਇਹਦੇ ਹੀ ਪਾਲੇ ਹੋਏ ਔਗਣੇ ਨੂੰ ਲੈ ਕੇ ਆਉਂਦੇ ਨੇ। ਇਹਦੀ ਅਕਲ ਨਾਲ, ਇਹਦੀ ਆਪਣੀ ਅਕਲ ਇਹਨੂੰ ਦੁਬਾਰਾ ਜਨਮ ਦਿੰਦੀ ਹੈ। ਸਾਡੀ ਆਪਣੀ ਅਕਲ ਇਹ ਸਾਨੂੰ ਜਨਮ ਮਰਨ 'ਚ ਪਾ ਕੇ ਰੱਖਦੀ ਹੈ। ਜਿੱਦਣ ਆਪਣੀ ਅਕਲ ਛੱਡਤੀ, ਆਪਣੀ ਮਤ ਛੱਡਤੀ, ਗੁਰੂ ਕੀ ਮਤ ਲੈ ਲਈ, ਉਦਣ ਜਨਮ ਮਰਨ ਘੱਟ ਹੋਣਾ, ਵਰਨਾ ਕੱਟੇ ਨਹੀਂ ਹੋਣਾ। ਆਪਣੀ ਮਤ ਤਾਂ ਛੱਡਦੇ ਨਹੀਂ ਸਿੱਖ, ਗੁਰੂ ਕੀ ਮਤ ਲੈਂਦੇ ਨਹੀਂ, ਮੱਥੇ ਟੇਕੀ ਜਾਂਦੇ ਨੇ, ਪਰ ਗੁਰੂ ਪਾਰ ਕਰ ਦੂ, ਗੁਰੂ ਪਾਰ ਕਰ ਦੂ, ਐਂ ਕਹੀ ਜਾਂਦੇ ਨੇ। ਇਹਨੇ ਮੂਰਖ ਗੁਰੂ ਕਾਹਦੇ ਪਾਰ ਕਰੂ, ਸਾਨੂੰ ਗੁਰੂ ਦਾ ਕਹਿਣਾ ਮੰਨਦੇ ਨਹੀਂ, ਕਿਉਂ ਪਾਰ ਕਰੇ, ਕੀ ਲੈਣਾ ਤੁਹਾਡੇ ਗੁਰੂ ਨੇ? ਗੁਰੂ ਤੁਹਾਡਾ ਕੱਲਿਆਂ ਦਾ ਨਹੀਂ, ਗੁਰੂ ਸਾਰੇ ਸੰਸਾਰ ਦਾ ਹੀ ਹੈ। ਇਹਨੂੰ ਐਂ ਕਰ, ਗੁਰੂ ਸਾਡਾ ਹੀ ਹੈ ਸਿੱਖਾਂ ਦਾ, ਗੁਰੂ ਇੱਕ ਹੈ ਸਾਰੇ ਸੰਸਾਰ ਦਾ, 84 ਲੱਖ ਜੂਨ ਦਾ ਆਦ ਅੰਤ ਇੱਕ ਹੈ ਅਵਤਾਰ, ਸਿੱਖਾਂ ਦਾ ਨਹੀਂ ਹੈ ਕੱਲਿਆਂ ਦਾ। ਸੋਈ ਗੁਰੂ ਸਮਝਿਓ ਹਮਾਰਾ, ਜਿੰਨੇ ਜੀਵ ਨੇ 84 ਦੇ ਵਿੱਚ ਸਾਰਿਆਂ ਦਾ, ਸਾਰਿਆਂ ਨੂੰ ਰਾਹ ਉਹ ਦੱਸਦਾ। ਸੋਈ ਗੁਰੂ ਸਮਝਿਓ ਹਮਾਰਾ, ਹਮਾਰੇ ਚ ਸਾਰੇ ਹੀ ਆ ਗਏ, ਜਿਹਨੇ ਜੀ ਨੇ ਸਾਰੇ ਹੀ ਆ ਗਏ, ਜੀ ਜੰਤ ਕੇ ਠਾਕਰਾ ਸਾਰੇ ਜੀ ਆ ਗਏ, ਸਭ ਕੋ ਬਖਸ਼ਣ ਹਾਰ, ਬਖਸ਼ ਤਾਂ ਸਾਰਿਆਂ ਨੂੰ ਕਰਦਾ, ਸਭ ਕੋ ਦੇਵਣ ਹਾਰ ਸਾਰਿਆਂ ਨੂੰ ਦਿੰਦਾ ਦਾਤਾ, ਸਿੱਖਾਂ ਦਾ ਹੀ ਹੈ। ਇਹਨਾਂ ਨੂੰ ਬਹੁਤ ਬੜਾ ਭੁਲੇਖਾ, ਜਿਹਨੂੰ ਇਹ ਗੁਰੂ ਮੰਨਦੇ ਨੇ, ਗੁਰੂ ਹੈ ਨਹੀਂ ਤਾਂ ਹੀ ਤਾਂ ਗੁਰੂ ਨਹੀਂ, ਜਿਹਨੂੰ ਗੁਰੂ ਮੰਨਦੇ ਹਾਂ ਅਸੀਂ ਉਹ ਨਹੀਂ ਗੁਰੂ, ਜਿਹੜਾ ਗੁਰੂਆਂ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ। ਜਿਹਨੂੰ ਗੁਰਬਾਣੀ ਨੇ ਗੁਰੂ ਸਾਨੂੰ ਦੱਸਿਆ ਵੀ ਗੁਰੂ ਕੌਣ ਹੈ, ਉਹਨੂੰ ਤਾਂ ਅਸੀਂ ਅਜੇ ਬੁੱਝਿਆ ਹੀ ਨਹੀਂ ਵੀ ਕੌਣ ਹੈ। ਉਹ ਸਾਰਿਆਂ ਦਾ ਗੁਰੂ ਹੈ, ਉਹ ਨਾਨਕ ਨਹੀਂ ਹੈਗਾ। ਸਭ ਕੋ ਬਖਸ਼ਣ ਹਾਰ, ਤਾਂ ਸਾਰੇ ਜੀ ਜੰਤ ਦਾ ਠਾਕਰ ਹੈ ਬਈ, ਠਾਕਰ ਵੀ ਜੀ ਜੰਤ ਦਾ ਹੀ ਹੈ, ਠਾਕਰ ਇਕੱਲਾ ਪੰਡਤ ਦਾ ਨਹੀਂ ਹੈ, ਪੰਡਤ ਠਾਕਰ ਨੂੰ ਮੰਨਦਾ ਨਾ, ਠਾਕਰ ਇਕੱਲਾ ਪੰਡਤ ਦਾ ਨਹੀਂ ਹੈ, ਹਿੰਦੂਆਂ ਦਾ ਨਹੀਂ ਹੈ, ਉਹਦਾ ਵੀ ਭੁਲੇਖਾ ਕੱਢਿਆ ਸੀ, ਇਹਨਾਂ ਦਾ ਵੀ ਭੁਲੇਖਾ ਕੱਢਿਆ ਸੀ। ਠਾਕਰ ਨੂੰ ਨਫ਼ਰਤ ਨਾ ਕਰੋ, ਠਾਕਰ ਤਾਂ ਸਾਰਿਆਂ ਦਾ ਹੀ ਹੈ, ਜੀ ਜੰਤ ਦਾ। ਠਾਕਰ ਕੌਣ? ਠਾਕਰ ਮਨੁਆ ਰੱਖੋ ਠਾਏ, ਜਿਹਨੇ ਮਨ ਨੂੰ ਤੁਹਾਡੇ ਟਿਕਾਣੇ ਕਰਨਾ ਉਹ ਠਾਕਰ, ਜਿਹਨੇ ਮਨ ਨੂੰ ਬੰਨ ਕੇ ਘੜਾਉਣਾ ਨਾ, ਰੋਕਣਾ ਸਭ ਕਹਿ ਤੋਂ, ਠਾਕਰ ਨਾਲ ਜੁੜੇ ਮੈਂ ਨਾ ਮਨ ਟਿਕਾਣੇ ਆਉਣਾ ਹੀ ਨਹੀਂ। ਠਾਕਰ ਦਾ ਗੁਰਬਾਣੀ ਦਾ ਗਿਆਨ ਹੈ, ਠਾਕਰ ਦਾ ਮਤਲਬ ਹੁੰਦਾ ਵੱਡਾ, ਹੁਕਮ ਸਾਰਿਆਂ ਨਾਲ ਵੱਡਾ, ਹੁਕਮ ਦੀ ਵਿਆਖਿਆ ਗਿਆ, ਇਹ ਗਿਆਨ ਹੈ ਗੁਰਬਾਣੀ ਦਾ, ਮਨ ਨੂੰ ਬੰਨ ਸਕਦਾ, ਇਹੀ ਮਨ ਨੂੰ ਠਿਕਾਣੇ ਰੱਖ ਸਕਦਾ। ਪਰ ਅਸੀਂ ਗਿਆਨ ਠੀਕ ਠੀਕ ਦੀ ਬਜਾਏ ਗਲਤ ਸਮਝ ਲਏ, ਅਰਥੇ ਗਲਤ ਲਾ ਲਏ, ਗੁਰਬਾਣੀ ਆਪਣੇ ਮਤਲਬ ਦੇ ਅਰਥ ਲਾ ਲਏ, ਅਰਥ ਪਲਾ ਤਾਂ ਲਾਏ ਹੀ ਨਹੀਂ, ਅਸੀਂ ਅਰਥਾਂ ਤੋਂ ਲੈਣੇ ਕੀ ਸੀ? ਬਾਣੀ ਪੜ੍ਹੀ ਵੀ ਇਹਦਾ ਜਿਵੇਂ ਦਵਾਈ ਖਾ ਕੇ ਨਾ, ਦਵਾਈ ਦਾ ਅਸਰ ਆਪੇ ਹੋ ਜਾਂਦਾ, ਉਹ ਸਮਝਦੇ ਨੇ ਬਾਣੀ ਪੜ੍ਹ ਕੇ ਅਸਰ ਆਪੇ ਹੋ ਜੂਗੇ, ਦਵਾਈ ਹੈ, ਦਵਾਈ ਆਪਾਂ ਖਾਂਦੇ ਹਾਂ, ਟੀਕਾ ਲੱਗਦਾ ਆਪਣੇ, ਆਪਣੀ ਮਰਜ਼ੀ ਥੋੜ੍ਹਾ ਵੀ ਅਸਰ ਹੋਵੇ ਉਹਦੇ 'ਤੇ, ਇਹ ਆਪਣੀ ਮਰਜ਼ੀ ਹੈ ਨਾ ਹੋਵੇ, ਇਹੋ ਜਿਹੀ ਗੱਲ ਨਹੀਂ ਹੈ ਦਵਾਈ, ਇਹ ਬਾਣੀ ਇਹੋ ਜਿਹੀ ਨਹੀਂ, ਇਹ ਚੀਜ਼ ਇਹ ਸਾਡੀ ਮਰਜ਼ੀ ਹੋਊ ਤਾਂ ਅਸਰ ਹੋਊ, ਸਾਡੀ ਮਰਜ਼ੀ ਨਹੀਂ ਅਸਰ ਹੋਊ, ਇਹ ਦਵਾਈ ਐਸੀ ਹੈ ਤਾਂ ਦਵਾਈ ਹੋਵੇ ਵੀ ਹੋਵੇ ਰੋਗ ਦੀ, ਪਰ ਇਹਦਾ ਅਸਰ ਸਾਡੀ ਮਰਜ਼ੀ ਨਾਲ ਹੁੰਦਾ, ਜਿਹੜੀ ਦੂਈ ਸਰੀਰ ਦੀ ਦਵਾਈ ਹੈ ਉਹਦਾ ਅਸਰ ਦੇਵੇ ਸਾਡੀ ਮਰਜ਼ੀ ਕੋਈ ਨਹੀਂ, ਕਿਉਂਕਿ ਉਹ ਆਤਮਾ, ਇਹ ਆਤਮਾ ਦੀ ਦਵਾਈ ਹੈ, ਆਤਮਾ ਦੀ ਮਰਜ਼ੀ ਨਾਲ ਅਸਰ ਹੋਊਗਾ। ਜੇ ਤਾਂ ਆਤਮਾ ਨੂੰ ਬੈਠ ਗਈ ਫਿੱਟ ਤਾਂ ਅਸਰ ਹੋਜੂ, ਜੇ ਆਤਮਾ ਨੂੰ ਫਿੱਟੇ ਨਾ ਬੈਠੀ, ਜਿਵੇਂ ਅਸੀਂ ਕੋਈ ਚੀਜ਼ ਖਾਂਦੇ, ਇਹ ਖਾਣ ਵਾਲੀ ਚੀਜ਼ ਹੈ, ਜੇ ਖਾਵੇ, ਜੇ ਉਹ ਖਾ